SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਸਿਡਨੀ ਵਾਸੀਆਂ ਲਈ ਕ੍ਰਿਸਮਿਸ ਛੁੱਟੀਆਂ ਦੌਰਾਨ ਨਵੀਆਂ ਬੰਦਸ਼ਾਂ ਦੀ ਹੋਈ ਘੋਸ਼ਣਾ। ਅਧਿਕਾਰੀਆਂ ਵੱਲੋਂ ਨਾਰਦਰਨ ਬੀਚਿਸ ਵਾਲੇ ਪ੍ਰਕੋਪ ਨੂੰ ਕਾਬੂ ਕਰਨ ਲਈ ਯਤਨ ਨਿਰੰਤਰ ਜਾਰੀ। ਚੀਨ ਵੱਲੋਂ ਆਸਟ੍ਰੇਲੀਅਨ ਖੇਤੀ ਉਤਪਾਦਾਂ ਉੱਤੇ ਲਾਈ ਰੋਕ ਦੇ ਹੱਲ ਵਜੋਂ ਸਰਕਾਰ ਨੇ ਕਿਸਾਨਾਂ ਲਈ ਐਲਾਨਿਆ $72.7 million ਦਾ ਪੈਕੇਜ। ਅਤੇ ਖੇਡਾਂ ਵਿੱਚ ਸਿਡਨੀ ਹੋਣ ਵਾਲੇ ਏ ਲੀਗ ਸੀਜ਼ਨ ਦੇ ਪਹਿਲੇ ਮੈਚ ਦੌਰਾਨ ਭਾਰੀ ਇਕੱਠ ਹੋਣ ਦੀ ਉਮੀਦ। ਹੁਣ ਖਬਰਾਂ ਵਿਸਥਾਰ ਨਾਲ। ਨਿਊ ਸਾਊਥ ਵੇਲਜ਼ ਦੀ ਪ੍ਰੀਮੀਅਰ ਗਲੇਡਿਸ ਬਰਜਿਕਲੀਅਰ ਨੇ ਕਿਹਾ ਹੈ ਕਿ ਕ੍ਰਿਸਮਿਸ ਸਮੇਂ ਘਰੇਲੂ ਇਕੱਠਾਂ ਉੱਤੇ ਲਾਈ ਨਵੀਂ ਸੀਮਾ ਬਿਲਕੁਲ ਹਲਕੀ ਹੈ ਅਤੇ ਇਸ ਦਾ ਉਦੇਸ਼ ਸਿਰਫ ਵਾਇਰਸ ਨੂੰ ਰੋਕਣਾ ਹੀ ਹੈ। ਰਾਜ ਵਿੱਚ ਅੱਜ ਕੋਰੋਨਾ ਵਾਇਰਸ ਦੇ 8 ਨਵੇਂ ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿੱਚੋਂ 7 ਐਵਲੋਨ ਸਮੂਹ ਨਾਲ ਜੁੜੇ ਹੋਏ ਹਨ। ਨਾਰਦਰਨ ਬੀਚਿਸ ਨੂੰ ਅੱਗੇ 2 ਭਾਗਾਂ ਉੱਤਰ ਅਤੇ ਦੱਖਣ ਵਿੱਚ ਵੰਡ ਦਿੱਤਾ ਗਿਆ ਹੈ ਤਾਂ ਕਿ ਕ੍ਰਿਸਮਿਸ ਦੌਰਾਨ 2 ਭਾਗਾਂ ਵਾਲੀਆਂ ਪਾਬੰਦੀਆਂ ਆਇਦ ਕੀਤੀਆਂ ਜਾ ਸਕਣ। ਜੋ ਲੋਕ ਨੈਰਾਬਿਨ ਪੁਲ ਦੇ ਉੱਤਰ ਵੱਲ ਰਹਿੰਦੇ ਹਨ ਉਹਨਾਂ ਦੇ ਘਰ 5 ਮਹਿਮਾਨ ਆ ਸਕਣਗੇ। ਇਸੀ ਪੁਲ ਦੇ ਦੱਖਣ 'ਤੇ ਰਹਿਣ ਵਾਲੇ ਨਿਵਾਸੀਆਂ ਦੇ ਘਰ 10 ਮਹਿਮਾਨਾਂ ਦੇ ਆਉਣ ਦੀ ਇਜਾਜ਼ਤ ਹੋਵੇਗੀ ਅਤੇ ਇਹ ਮਹਿਮਾਨ ਬਾਹਰਲੇ ਇਲਾਕਿਆਂ ਤੋਂ ਵੀ ਹੋ ਸਕਦੇ ਹਨ। ਗ੍ਰੇਟਰ ਸਿਡਨੀ ਨਿਵਾਸੀਆਂ ਦੇ ਘਰ 10 ਮਹਿਮਾਨ ਆ ਸਕਣਗੇ। 12 ਸਾਲਾਂ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਗਿਣਤੀ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ। ਮਿਸ ਬਰਜਿਕਲੀਅਰ ਨੇ ਕਿਹਾ ਹੈ ਕਿ ਇਹ ਪਾਬੰਦੀਆਂ ਅਨੁਪਾਤ ਅਨੁਸਾਰ ਹੀ ਲਾਈਆਂ ਗਈਆਂ ਹਨ।
We're trying to be as generous as we can, but we can't be any more generous than what we've done. They're modest tweaks over the next 3 days. We're trying to take everything into consideration, but the risks are still there. If you're a vulnerable person, if you have a comorbidity, if you're over 70 years of age, you should think twice about going into the Northern Beaches area.
ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਓਮਾਰ ਖੁਰਸ਼ੀਦ ਨੇ ਇਹਨਾਂ ਪਾਬੰਦੀਆਂ ਦਾ ਸਵਾਗਤ ਕਰਦੇ ਹੋਏ ਕਿਹਾ ਹੈ ਕਿ ਇਹ ਪਾਬੰਦੀਆਂ ਉਦੋਂ ਤੱਕ ਨਿਰੰਤਰ ਲਾਈਆਂ ਜਾਣ ਜਦ ਤੱਕ ਭਾਈਚਾਰੇ ਵਿੱਚੋਂ ਇਹ ਵਾਇਰਸ ਪੂਰੀ ਤਰ੍ਹਾਂ ਮੁੱਕ ਨਹੀਂ ਜਾਂਦਾ। ਨਾਲ ਹੀ ਉਹਨਾਂ ਨਿਊ ਸਾਊਥ ਵੇਲਜ਼ ਦੀ ਸਰਕਾਰ ਨੂੰ ਨਵੇਂ ਸਾਲ 'ਤੇ ਹੋਣ ਵਾਲੀ ਆਤਿਸ਼ਬਾਜ਼ੀ ਨੂੰ ਰੱਦ ਕਰਨ ਦੀ ਵੀ ਸਲਾਹ ਦਿੱਤੀ ਹੈ। NSW ਦਾ 8ਵਾਂ ਕੋਰੋਨਾ ਵਾਇਰਸ ਦਾ ਕੇਸ ਕੁਆਂਟਸ ਕਰਮਚਾਰੀ ਦਾ ਹੈ ਜੋ ਕਿ ਹਾਲ ਵਿੱਚ ਹੀ ਵਿਦੇਸ਼ੋਂ ਪਰਤਣ ਉਪਰੰਤ ਡਾਰਵਨ ਤੋਂ ਸਿਡਨੀ ਘਰੇਲੂ ਉਡਾਨ ਰਾਹੀਂ ਆਇਆ ਹੈ। ਰਾਜ ਦੀ ਮੁੱਖ ਸਿਹਤ ਅਧਿਕਾਰੀ ਡਾਕਟਰ ਕੈਰੀ ਚੈਂਡ ਨੇ ਕਿਹਾ ਹੈ ਕਿ ਜੀਨੋਮਿਕ ਸੀਕੁਐਂਸਿੰਗ ਤੋਂ ਪਤਾ ਚੱਲਿਆ ਹੈ ਕਿ ਕੱਲ੍ਹ 22 ਦਸੰਬਰ ਨੂੰ ਪਛਾਣ ਕੀਤਾ ਗਿਆ ਇੱਕ ਕੇਸ ਉਸ ਨਰਸ ਦਾ ਹੈ ਜਿਸ ਨੇ ਪਰਤ ਰਹੇ ਮੁਸਾਫਰਾਂ ਨੂੰ ਲਿਜਾਇਆ ਸੀ। ਇਹ ਕੇਸ ਵੀ ਨਾਰਦਰਨ ਬੀਚਿਸ ਵਾਲੇ ਕਲਸਟਰ ਨਾਲ ਹੀ ਜੁੜਦਾ ਹੈ, ਨਾ ਕਿ ਵਿਦੇਸ਼ਾਂ ਤੋਂ ਪਰਤਣ ਵਾਲੇ ਮੁਸਾਫਰਾਂ ਨਾਲ, ਜਿਵੇਂ ਕਿ ਪਹਿਲਾਂ ਕਿਹਾ ਗਿਆ ਸੀ।
This highlights the fact that how important that genome sequencing is, because we would have been pursuing one line of inquiry and this really narrows the line of inquiry to a different issue, because the strain in the US returned travellers is very different from this strain. How they acquired the infection is yet to be determined, but with some additional genomic sequencing data we'll be pursuing another number of other additional avenues.
ਦੱਖਣੀ ਆਸਟ੍ਰੇਲੀਆ ਨੇ ਰਸਮੀ ਤੌਰ 'ਤੇ ਪੈਰਾਫੀਲਡ ਸਮੂਹ ਵਿੱਚੋਂ ਕੋਰੋਨਾ ਵਾਇਰਸ ਦੇ ਖਾਤਮੇ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਜੁੜੇ ਆਖਰੀ ਕੇਸ ਨੂੰ ਠੀਕ ਹੋਇਆਂ 4 ਹਫ਼ਤਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਹੈ। ਇਹ ਪ੍ਰਕੋਪ 33 ਕੇਸਾਂ ਵਿੱਚ ਫੈਲਿਆ ਸੀ ਅਤੇ ਰਾਜ ਭਰ ਵਿੱਚ 3 ਦਿਨਾਂ ਦੀ ਪਾਬੰਦੀ ਵੀ ਲਾਉਣੀ ਪਈ ਸੀ। ਚੀਫ਼ ਪਬਲਿਕ ਹੈਲਥ ਅਫਸਰ ਨਿਕੋਲਾ ਸਪਰੀਅਰ ਦਾ ਕਹਿਣਾ ਹੈ ਕਿ ਅਗਰ ਇਹ ਪ੍ਰਕੋਪ ਨਾ ਫੈਲਦਾ ਤਾਂ ਕ੍ਰਿਸਮਿਸ ਹੋਰ ਵੀ ਵਧੀਆ ਹੋਣੀ ਸੀ।
We can absolutely be very confident that we've closed off that cluster. However, there are a number of people being released from quarantine today in South Australia, and that happens to be the first of the international flights that started coming back, as people will recall it was Tuesday a week ago. So it's very nice that those people are able to now leave quarantine and hopefully be able to join their Australian families and friends for Christmas Day.
ਨਿਊ ਸਾਊਥ ਵੇਲਜ਼ ਨਾਲ ਲਾਈਆਂ ਹਾਲੀਆ ਸਖ਼ਤ ਸਰਹੱਦੀ ਪਾਬੰਦੀਆਂ ਦੇ ਮੱਦੇਨਜ਼ਰ ਕੁਈਨਜ਼ਲੈਂਡ ਦੀ ਪ੍ਰੀਮੀਅਰ ਨੇ ਕਿਸੇ ਕਿਸਮ ਦੀ ਮਾਫ਼ੀ ਮੰਗੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਇਹ ਸਖ਼ਤ ਪਾਬੰਦੀਆਂ 8 ਜਨਵਰੀ ਤੱਕ ਲਾਗੂ ਰਹਿਣਗੀਆਂ। ਬੇਸ਼ੱਕ ਇਹਨਾਂ ਵਿੱਚ ਗ੍ਰੇਟਰ ਸਿਡਨੀ ਤੋਂ ਆਉਣ ਵਾਲੇ ਯਾਤਰੀ ਸ਼ਾਮਲ ਨਹੀਂ ਕੀਤੇ ਗਏ ਹਨ। ਰਾਜ ਵਿੱਚ ਕੋਰੋਨਾ ਵਾਇਰਸ ਦਾ ਇੱਕ ਨਵਾਂ ਕੇਸ ਦਰਜ ਹੋਇਆ ਹੈ ਜੋ ਕਿ ਕੈਨੇਡਾ ਤੋਂ ਪਰਤੇ ਹੋਏ ਇੱਕ ਯਾਤਰੀ ਵਿੱਚ ਪਾਇਆ ਗਿਆ ਹੈ। ਰਾਜ ਦੀ ਪ੍ਰੀਮੀਅਰ ਐਨਸਟੈਸ਼ੀਆ ਪਲੂਸ਼ੇ ਦਾ ਕਹਿਣਾ ਹੈ ਕਿ ਉਹਨਾਂ ਦਾ ਰਾਜ ਬਿਨਾਂ ਕਿਸੇ ਭਾਈਚਾਰਕ ਕੇਸ ਦੇ 100ਵੇਂ ਦਿਨ ਵਿੱਚ ਪਹੁੰਚ ਗਿਆ ਹੈ।
If you can appreciate, it is a very hard and very difficult decisions that we're making, but we are making these decisions in the best interests of keeping Queenslanders safe. We also have a lot of visitors here at the moment as well, and we want everyone to be safe.
ਆਸਟ੍ਰੇਲੀਆ ਦੇ ਖੇਤੀ ਉਤਪਾਦਕਾਂ ਨੂੰ ਅੱਜ ਐਲਾਨੇ ਗਏ 72.7 ਮਿਲੀਅਨ ਡਾਲਰਾਂ ਵਾਲੇ ਪੈਕੇਜ ਅਧੀਨ ਉਹਨਾਂ ਦੇ ਉਤਪਾਦਾਂ ਲਈ ਹੁਣ ਨਵੇਂ ਬਾਜ਼ਾਰ ਲੱਭੇ ਜਾਣਗੇ। ਖੇਤੀਬਾੜੀ ਮੰਤਰੀ ਡੇਵਿਡ ਲਿਟਲ ਪ੍ਰਾਊਡ ਨੇ ਕਿਹਾ ਹੈ ਕਿ ਅਗਲੇ ਸਾਲ ਤੋਂ ਮਿਲਣ ਵਾਲੀਆਂ ਗ੍ਰਾਂਟਾਂ ਦਾ ਲਾਭ 2000 ਤੋਂ ਵੀ ਜ਼ਿਆਦਾ ਉਹਨਾਂ ਕਿਸਾਨਾਂ ਨੂੰ ਮਿਲੇਗਾ ਜੋ ਕਿ ਖਾਣੇ ਦੀ ਬਰਾਮਦ ਕਰਦੇ ਹਨ। ਉਹਨਾਂ ਕਿਹਾ ਹੈ ਕਿ ਵਪਾਰਕ ਤਣਾਵਾਂ ਕਾਰਨ ਇਹ ਕਦਮ ਚੁੱਕਣਾ ਪਿਆ ਹੈ।
We also need to be able to give them the opportunity to diversify. If there are decisions that go against a particular industry, that we give them the opportunity to send their product into another market. And we saw that with barley. I think we were able to send a boat left and right instead of to China when they imposed the tariff. We were able to send it into the Middle East. And in fact, we've just been able to secure 750,000 extra tons of wheat into Saudi Arabia.
ਦੱਸਣਯੋਗ ਹੈ ਕਿ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵੱਲੋਂ ਤਾਜ਼ਾ ਜਾਰੀ ਕੀਤੇ ਅੰਕੜਿਆਂ ਤੋਂ ਇਹ ਪਤਾ ਚੱਲਿਆ ਹੈ ਕਿ ਚੀਨ ਵੱਲੋਂ ਦਰਾਮਦ ਉੱਤੇ ਲਾਈਆਂ ਪਾਬੰਦੀਆਂ ਤੋਂ ਬਾਅਦ ਆਸਟ੍ਰੇਲੀਆ ਦਾ ਟ੍ਰੇਡ ਸਰਪਲਸ ਬਹੁਤ ਹੇਠਲੇ ਪੱਧਰ ਉੱਤੇ ਪਹੁੰਚ ਗਿਆ ਹੈ। ਪਰਥ ਦੇ ਇੱਕ ਵਿਅਕਤੀ ਉੱਤੇ ਵਿਦੇਸ਼ਾਂ ਵਿੱਚ ਅੱਤਵਾਦੀ ਹਮਲਿਆਂ ਲਈ ਉਕਸਾਏ ਜਾਣ ਦੇ ਦੋਸ਼ ਲਗਾਏ ਗਏ ਹਨ। ਅੱਤਵਾਦ ਵਿਰੋਧੀ ਪੁਲਿਸ ਨੇ ਇਸ 52 ਸਾਲਾ ਵਿਅਕਤੀ ਦੀ ਜਾਂਚ ਫਰਵਰੀ ਵਿੱਚ ਉਸ ਸਮੇਂ ਸ਼ੁਰੂ ਕਰ ਦਿੱਤੀ ਸੀ ਜਦੋਂ ਇੱਕ ਆਨਲਾਈਨ ਅਕਾਊਂਟ ਦੁਆਰਾ ਇਸ ਵੱਲੋਂ ਵਿਦੇਸ਼ਾਂ ਵਿੱਚ ਰਾਜਨੀਤਿਕ ਹਿੰਸਾ ਕਰਵਾਉਣ ਬਾਰੇ ਪਤਾ ਚੱਲਿਆ ਸੀ। ਸਾਊਥ ਆਸਟ੍ਰੇਲੀਆ ਅਗਲੇ ਸਾਲ ਤੋਂ ਸਿੰਗਲ ਯੂਜ਼ ਪਲਾਸਟਿਕ ਵਾਲੀਆਂ ਵਸਤਾਂ ਉੱਤੇ ਰੋਕ ਲਗਾ ਰਿਹਾ ਹੈ। ਸਤੰਬਰ ਮਹੀਨੇ ਵਿੱਚ ਪਾਰਲੀਮੈਂਟ ਵੱਲੋਂ ਪਾਸ ਕੀਤੇ ਕਾਨੂੰਨ ਤਹਿਤ ਇਹ ਰਾਜ ਹੁਣ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਜਿਸਨੇ ਪਲਾਸਟਿਕ ਦੀਆਂ ਸਟਰੋਜ਼ ਅਤੇ ਕਟਲਰੀ ਨੂੰ ਬੈਨ ਕਰ ਦਿੱਤਾ ਹੈ। ਵਾਤਾਵਰਣ ਮੰਤਰੀ ਡੇਵਿਡ ਸਪੀਅਰਸ ਦਾ ਕਹਿਣਾ ਹੈ ਕਿ ਉਹਨਾਂ ਅਦਾਰਿਆਂ 'ਤੇ ਜੁਰਮਾਨੇ ਠੋਕੇ ਜਾਣਗੇ ਜੋ ਇਸ ਪਾਬੰਦੀ ਦੀ ਪਾਲਣਾ ਨਹੀਂ ਕਰਨਗੇ। ਇਸ ਤੋਂ ਬਾਅਦ ਰਾਜ ਪਲਾਸਟਿਕ ਦੇ ਬੈਗਾਂ ਅਤੇ ਕੌਫੀ ਦੇ ਕੱਪਾਂ ਨੂੰ ਵੀ ਪਾਬੰਦ ਕਰਨ ਦੀ ਸੋਚ ਰਿਹਾ ਹੈ। ਅਤੇ ਦੋਸਤੋ, ਹੁਣ ਪੇਸ਼ ਹਨ ਜੀ ਖੇਡ ਸਮਾਚਾਰ। ਪ੍ਰਬੰਧਕਾਂ ਨੂੰ ਆਸ ਹੈ ਕਿ ਐਤਵਾਰ ਨੂੰ ਏ ਲੀਗ ਦੇ ਸੀਜ਼ਨ ਦੇ ਪਹਿਲੇ ਮੈਚ, ਜਿਸ ਵਿੱਚ ਵੈਸਟਰਨ ਸਿਡਨੀ ਵਾਂਡਰਰਸ ਅਤੇ ਮਕਾਰਥਰ ਐਫ ਸੀ ਦੀਆਂ ਟੀਮਾਂ ਨੇ ਭਿੜਨਾ ਹੈ, ਇਸ ਵਿੱਚ ਦਰਸ਼ਕਾਂ ਦੀ ਸੀਮਾ ਉੱਤੇ ਕੋਈ ਪਾਬੰਦੀ ਨਹੀਂ ਲਗਾਈ ਜਾਵੇਗੀ ਕਿਉਂਕਿ ਇਹ ਮੈਚ ਪੈਰਾਮੈਟਾ ਦੇ ਵੈਸਟਰਨ ਸਿਡਨੀ ਸਟੇਡੀਅਮ ਵਿੱਚ ਖੇਡਿਆ ਜਾਣਾ ਹੈ। ਅਧਿਕਾਰੀਆਂ ਨੇ ਕਿਹਾ ਹੈ ਕਿ ਕਿਸੇ ਵੀ ਕਿਸਮ ਦੀਆਂ ਨਵੀਆਂ ਪਾਬੰਦੀਆਂ ਬਾਰੇ ਮਿਲਣ ਵਾਲੀਆਂ ਹਦਾਇਤਾਂ ਤੱਕ ਟਿਕਟਾਂ ਦੀ ਵਿਕਰੀ ਪਹਿਲਾਂ ਦੀ ਤਰ੍ਹਾਂ ਹੀ ਕੀਤੀ ਜਾਏਗੀ। ਅਤੇ ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 75.51 ਸੈਂਟਸ ਦੇ ਬਰਾਬਰ, ਭਾਰਤ ਦੇ 55.75 ਅਤੇ ਪਾਕਿਸਤਾਨ ਦੇ 121.17 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਬਹੁਤ ਜ਼ਿਆਦਾ ਗਰਮੀ ਹੋਏਗੀ, ਧੁੱਪ ਚੜ੍ਹੀ ਰਹੇਗੀ, ਵੱਧ ਤੋਂ ਵੱਧ ਤਾਪਮਾਨ ਜਾ ਸਕਦਾ ਹੈ 40 ਡਿਗਰੀ। ਐਡੀਲੇਡ ਦੇ ਵਿੱਚ ਬੱਦਲਵਾਈ ਘਟੇਗੀ 27 ਡਿਗਰੀ। ਮੈਲਬਨ ਦੇ ਵਿੱਚ ਮੀਂਹ ਆਉਣ ਦੇ ਆਸਾਰ 19 ਡਿਗਰੀ। ਹੋਬਾਰਟ ਦੇ ਵਿੱਚ ਵੀ ਮੌਸਮ ਅਜਿਹਾ ਰਹੇਗਾ 18 ਡਿਗਰੀ। ਕੈਨਬਰਾ ਵਿੱਚ ਥੋੜ੍ਹੀ ਬਹੁਤ ਬੱਦਲਵਾਈ 27 ਡਿਗਰੀ। ਵੁਲੋਂਗੋਂਗ ਦੇ ਵਿੱਚ ਦੇਰ ਸਮੇਂ ਮੀਂਹ ਆ ਸਕਦਾ ਹੈ 26 ਡਿਗਰੀ। ਸਿਡਨੀ ਦੇ ਵਿੱਚ ਬੱਦਲਵਾਈ ਰਹੇਗੀ 27 ਡਿਗਰੀ। ਨਿਊਕਾਸਲ ਦੇ ਵਿੱਚ ਵੀ ਬੱਦਲਵਾਈ ਹੀ ਰਹੇਗੀ 26 ਡਿਗਰੀ। ਬ੍ਰਿਸਬੇਨ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 28 ਡਿਗਰੀ। ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ 33 ਡਿਗਰੀ। ਅਤੇ ਡਾਰਵਨ ਦੇ ਵਿੱਚ ਮੀਂਹ ਪਏਗਾ ਅਤੇ ਉਸ ਤੋਂ ਬਾਅਦ ਤੂਫਾਨ ਆਉਣ ਦੇ ਵੀ ਆਸਾਰ ਹਨ 31 ਡਿਗਰੀ। ਦੋਸਤੋ ਇਹ ਸਨ ਹੁਣ ਤੱਕ ਦੀਆਂ ਖਬਰਾਂ।